राग गूंड बाणी भगतां की कबीर जी घर पहला एक ओंकार सतगुर प्रसाद संत मिला किस सुनिए कहिए।
भगतां दी बाणी गुरु साहब जी उच्चारण करदे आ, साहिब कबीर जी दी बाणी पहला हुंदी है, घर पहले सरताज च उच्चारदे हन। एक अद्वैत रूप परमेश्वर ओंकार सारयां दा प्रकाशक सतगुरां दी कृपा करके प्राप्त हुंदा है।
संत मिला किस सुनिए कहिए।
कबीर साहब दे पास दर्शन करने वास्ते एक अधिकारी भी आए ते एक बहुत चुंच ज्ञान दे नाल चर्चा करने वाले पुरख आके प्रश्न उत्तर लगे करन। उन्हां नाल कबीर साहब जी बोले न, सुन के सेवकां ने कहा महाराज हार गए तुसीं, अगे तां बड़े बड़े लोकां नूं जित लैंदे हो। ਤਾਂ ਕਬੀਰ ਸਾਹਿਬ ਜੀ ਨਿਆਂ ਦੀ ਗੱਲ ਦੱਸਦੇ ਆ, ਸੁਣੋ।
ਸੰਤ ਮਿਲਾ ਕਿਸ ਸੁਣੀਏ ਕਹੀਏ।
ਭਾਈ ਜੇ ਤਾਂ ਕੋਈ ਸੰਤ ਵਾਹਿਗੁਰੂ ਦਾ ਜਿਨ੍ਹਾਂ ਸਾਸ ਗਰਾਸ ਨਾਲ ਵਿਸਰੇ, ਹਰਨਾਮਾ ਮਨ ਮਨ ਤੋਂ ਮਿਲ ਜਾਵੇ, ਉਹਨਾਂ ਦੇ ਪਾਸ ਪ੍ਰਸ਼ਨ ਕਹਿ ਕੇ ਉਹਨਾਂ ਤੋਂ ਉੱਤਰ ਸੁਣੀਏ, ਇਸ ਪ੍ਰਕਾਰ ਹੇਤੂ ਚਰਚਾ ਕਰੀਏ। ਪਰਮੇਸ਼ੁਰ ਦੇ ਪ੍ਰੇਮ ਦੇ ਜੇ ਜਿਵੇਂ ਮਨ ਟਿਕਿਆ ਹੋਵੇ, ਨਾ ਟਿਕਿਆ ਹੋਵੇ, ਜੀਵ ਦਾ ਗਿਆਨ ਦਾ ਪਤਾ ਹੋਵੇ, ਈਸ਼ਵਰ ਦੇ ਸਰੂਪ ਦਾ ਪਤਾ ਹੋਵੇ, ਮਾਇਆ ਦੇ ਸਰੂਪ ਦਾ ਪਤਾ ਹੋਵੇ ਜਾਂ ਨਾ ਪਤਾ ਹੋਵੇ, ਤਾਂ ਪ੍ਰਸ਼ਨ ਕਰਕੇ ਉਹਨਾਂ ਦੇ ਪਾਸੋਂ ਸੁਣੀਏ ਕਹਿ ਕੇ। ਅਤੇ ਜੇ ਕਰਕੇ ਕੋਈ ਮਹਾਰਾਜ ਦਾ ਪਿਆਰਾ ਆਪ ਕਹਿਣ ਵਾਲਾ ਹੋਵੇ ਤੇ ਆਪ ਸਰੋਤੇ ਬਣ ਕੇ ਉਹਨਾਂ ਦੇ ਪਾਸੋਂ ਸੁਣਨਾ ਕਰੀਏ, ਉਹ ਕਹੇ ਉਹਨਾਂ ਤੋਂ ਕਹਿ ਕੇ ਸੁਣਨਾ ਕਰੀਏ। ਜੇ ਕੋਈ ਸੁਣਨ ਜੋਗਾ ਹੀ ਹੋਵੇ ਤਾਂ ਆਪ ਉਹ ਸੁਣਨ ਵਾਲਿਆਂ ਨੂੰ ਸ਼ਰਧਾ ਵਿਸ਼ਵਾਸ ਵਾਲੇ ਸਮਝ ਕੇ ਉਹਨਾਂ ਨੂੰ ਪ੍ਰੀਤ ਰੂਪੀ ਰਸਨਾ ਨਾਲ ਉਹਨਾਂ ਦੇ ਪ੍ਰਸ਼ਨ ਦਾ ਉੱਤਰ ਕਹੀਏ ਦੱਸੀਏ।
ਮਿਲੇ ਅਸੰਤ ਮਸਤ ਕਰ ਰਹੀ
ਹੈ। ਜੇ ਕੋਈ ਅਸੰਤਾ ਨਾਲ ਹੀ ਕਦੇ ਨਾ ਸੂਝੇ, ਅਸੰਤ ਜੀ ਦਾ ਚਿੱਤ ਸ਼ਾਂਤੀ ਵਾਲਾ ਨੀ, ਹਰ ਜਾ ਸੁਣੇ ਨਾ ਹਰ ਗੁਣ ਗਾਵੇ, ਬਤਨ ਹੀ ਅਸਮਾਨ ਗਰਾਵੇ, ਜਿਹੋ ਜਿਹਾ ਅਸੰਤ ਅਨਾਰੀ ਜੀ ਸੰਤ ਪੁਣਾ ਹੈ ਨੀ, ਜਿਹਦੇ ਚ ਸਾਖਤ ਪੁਣਾ ਹੈ, ਜੇ ਐਸਾ ਪੁਰਖ ਮਿਲ ਜੇ ਉਹਦੇ ਨਾਲ ਐਵੇਂ ਮਗਜ ਭੁਕਾਈ ਨੀ ਕਰਨੀ ਚਾਹੀਦੀ ਵੀ ਇਹਨੂੰ ਸਮਝਾ ਲਾਂਗੇ। ਹੁਣ ਸਮਝਣਾ ਨਹੀਂ, ਜੇ ਉੱਥੇ ਹਾਰੇ ਹੀ ਚੰਗੇ ਹੈ, ਸੋ ਜੇ ਅਸੰਤ ਕੋਈ ਅਨਾੜੀ ਮਿਲ ਜਾਵੇ ਤਾਂ ਮਸ਼ਟ ਹੋਏ ਰਹੀਏ, ਚੁੱਪ ਮਸ਼ਟ ਕਰ ਰਹੀਏ ਤਾਂ ਚੁੱਪ ਕਰ ਰਹਿਣਾ ਚਾਹੀਦਾ ਹੈ। ਬੋਲ ਕਰਕੇ ਲਾਭ ਨਹੀਂ ਹੁੰਦਾ ਉਸ ਦੇ ਨਾਲ, ਭੇਦਬਾਦੀ ਦੇ ਨਾਲ।
ਬਾਬਾ ਬੋਲਣਾ ਕਿਆ ਕਹੀਏ।
ਫਿਰ ਬਾਕੀ ਦੇ ਅਧਿਕਾਰੀਆਂ ਨੂੰ ਪੁੱਛਿਆ, ਹੇ ਬਾਬਾ ਬਜ਼ੁਰਗ ਕਬੀਰ ਸਾਹਿਬ ਤਤਵੇਤਾ ਜੀ, ਆਪ ਦੱਸੋ ਕਿ ਪਾਂਬਰ ਵਿਸ਼ਈ ਤੋਂ ਜੋ ਜਗਿਆਸੂ ਬਾਬਾ ਵੱਡਾ ਹੈ, ਉਹਨੂੰ ਬੋਲਣਾ ਕਿਆ ਕਹੀਏ, ਕੀ ਬੋਲਣਾ ਚਾਹੀਦਾ ਹੈ, ਕਿਸ ਪ੍ਰਕਾਰ ਦੇ ਬੋਲ ਕਹਿਣੇ ਚਾਹੀਦੇ ਹੈ। ਤਾਂ ਕਹਿੰਦੇ ਨੇ ਬਾਬਾ ਬੋਲਣਾ ਜਿਸ ਵਿੱਚ ਜੈਸੇ ਰਾਮ ਨਾਮ ਰਵ ਰਹੀਏ। ਫੇਰ ਭਾਈ ਬੋਲਣਾ ਕੀ ਕਹੀਏ ਤੁਹਾਨੂੰ, ਜਿਸ ਵਿੱਚ ਪਰਮੇਸ਼ੁਰ ਦੀ ਪ੍ਰਾਪਤੀ ਹੋਵੇ ਉਹ ਬੋਲਣਾ ਕਹੀਏ, ਕਿਸ ਪ੍ਰਕਾਰ ਦੇ ਬੋਲ ਆਪ ਦੱਸੋ ਜੀ।
ਜੈਸੇ ਰਾਮ ਨਾਮ ਰਵ ਰਹੀ ਹੈ,
ਜੇ ਬੋਲਣਾ ਹੋਵੇ ਤਾਂ ਕਿਆ ਕਹੀਏ, ਕੀ ਕਹਿਣਾ, ਜਿਸ ਪ੍ਰਕਾਰ ਰਾਮ ਦੇ ਨਾਮ ਚ ਰਵ ਰਹੀਏ ਐਸਾ ਬੋਲਣਾ ਕਹੀਏ। ਅਤੇ ਜੇ ਸੁਣਨਾ ਕਰੀਏ, ਜਿਸ ਪ੍ਰਕਾਰ ਰਾਮ ਦੇ ਨਾਮ ਚ ਰਜ ਰਹੀਏ ਐਸਾ ਸੁਣਨਾ ਕਰੀਏ। ਇਹ ਵਾਕਾਂ ਦਾ ਬੋਲਣਾ ਤੇ ਸੁਣਨਾ ਇਹੋ ਜਿਹਾ ਹੈ।
ਸੰਤਨ ਸਿਉ ਬੋਲੇ ਉਪਕਾਰੀ,
ਮਰਿਆਦਾ ਦੱਸਦੇ ਆ ਸੰਤਾਂ ਮਹਾਤਮਾ ਦੇ ਨਾਲ, ਜੇ ਕੋਈ ਬਚਨ ਬਿਲਾਸ ਕਰਾਂਗੇ ਤਾਂ ਉਪਕਾਰ ਹੋਵੇਗਾ, ਜੀਵ ਦੇ ਸਰੂਪ ਦਾ ਨਿਰਣਾ ਹੋਊਗਾ, ਮਨ ਦੇ ਟਿਕਾ ਦਾ ਉੱਤਰ ਹੋਵੇਗਾ, ਇਹ ਉਪਕਾਰ ਹੋਵੇਗਾ, ਹੋਰਨਾਂ ਤੇ ਵੀ ਉਪਕਾਰ ਹੋਵੇਗਾ। ਆਪ ਪ੍ਰਸ਼ਨ ਕਰਕੇ ਜੇ ਉਹਨਾਂ ਦੇ ਪਾਸੋਂ ਕੋਈ ਪੁੱਛੋਗੇ,
ਸੰਤਨ ਸਿਉ ਬੋਲੇ ਉਪਕਾਰੀ,
ਅਤੇ ਸੰਤਾਂ ਮਹਾਤਮਾ ਦਾ ਜੋ ਕੋਈ ਬੋਲਣਾ ਹੈ ਉਹ ਜੀਵ ਦੇ ਉੱਤੇ ਉਪਕਾਰ ਹੋਵੇਗਾ, ਸਹਾਇਤਾ ਕਰਨ ਵਾਸਤੇ ਲੋਕ ਪ੍ਰਲੋਕ ਦੀ ਸਹਾਇਤਾ ਵਾਲੇ ਬਚਨ ਹੈ। ਮਹਾਤਮਾ ਦਾ ਜਿਹੜਾ ਬੋਲਣਾ ਹੈ ਉਹ ਉਪਕਾਰ ਵਾਸਤੇ ਬੋਲਦੇ ਹਨ।
ਮੂਰਖ ਸਿਉ ਬੋਲੇ ਚੱਖ ਮਾਰ,
ਜੇ ਭਾਈ ਮੂਰਖ ਨਾ ਬੋਲਾਂਗੇ ਚੱਖਾਂ ਹੀ ਮਾਰਨੀਆਂ ਨਾ, ਵਿਅਰਥ ਹੀ ਉਸ ਨੂੰ ਬੋਲਣਾ ਹੈ, ਇਸ ਕਰਕੇ ਮੂਰਖਾਂ ਨਾਲੋਂ ਚੁੱਪ ਹੀ ਚੰਗੀ ਹੈ।
ਬੋਲਤ ਬੋਲਤ ਵੱਢੇ ਵਿਕਾਰ,
ਅਤੇ ਨਾਲ ਇਹਨਾਂ ਦੇ ਨਾਲ ਗੱਲਬਾਤ ਤੋਰੀਏ ਕੋਈ ਨਾ ਕੋਈ ਉਹ ਛੇੜ ਛੇੜ ਕੱਢਣ ਵਿਖਾਰੇ, ਛੇੜ ਛੇੜ ਕੇ ਦੁਖਦਾਇਕ ਵਿਊ ਜ਼ਹਿਰ ਹੀ ਕੱਢਣਗੇ ਉਹ ਪੁਰਖ, ਇਸ ਕਰਕੇ
ਬੋਲਤ ਬੋਲਤ ਵੱਢੇ ਵਿਕਾਰ,
ਉਹਨਾਂ ਦੇ ਨਾਲ ਬੋਲਾਂ ਨੂੰ ਬੋਲਦਿਆਂ ਹੋਇਆਂ ਵਿਕਾਰ ਹੀ ਵਧਣਗੇ, ਔਗੁਣ ਹੀ ਵਧਣਗੇ, ਗਾਲੋ ਗਾਲੀ ਹੋ ਪੈਣਗੇ, ਚਰਚਾ ਕਰਦੇ ਕਈ ਚਿੱਪੀਓ ਚਿੱਪੀ ਹੋ ਪੈਂਦੇ ਹੈ, ਬਿੱਲੀ ਦੀ ਪੂਛ ਵਰਗੀਆਂ ਧਾਰਾਂ ਲਹੂ ਦੀਆਂ, ਇਸ ਪ੍ਰਕਾਰ ਪਰਮਹੰਸਾਂ ਰੋਡਿਆਂ ਦੇ ਸਿਰਾਂ ਚੋਂ ਪੈਂਦੀਆਂ ਵੇਖੀ ਦੀਆਂ, ਗੰਗਾ ਦੇ ਕੁੰਭ ਦੇ ਉੱਤੇ ਇਉਂ ਵਿਕਾਰ ਹੀ ਵੱਧ ਜਾਂਦਾ ਹੈ, ਇਉਂ ਬੇਰਸੀ ਵਾਲੇ ਬੋਲ ਬੋਲਣੇ ਕਰਕੇ, ਬਤੰਡਾਵਾਦ ਜਲਪਾਵਾਦ ਕੱਢਣੇ ਕਰਕੇ,
ਬਿਨ ਬੋਲੇ ਕਿਆ ਕਰੇ ਬੇ ਵਿਚਾਰ,
ਬਿਨ ਬੋਲੇ ਜੇ ਉਹਦੇ ਨਾਲ ਭਾਈ ਨਾ ਬੋਲਾਂਗੇ ਤਾਂ ਉਹ ਵਿਚਾਰਾ ਕੀ ਕਰੇਗਾ, ਕੁਝ ਨੀ ਵਿਗਾੜ ਸਕੇਗਾ। ਅੱਗੇ ਮਹਾਰਾਜ ਫਿਰ ਤੁਸੀਂ ਕਹਿੰਦੇ ਬੋਲਣਾ ਹੀ ਨੀ ਚਾਹੀਦਾ, ਬਿਨਾਂ ਬੋਲੇ ਤੋਂ ਵਿਚਾਰ ਕੀ ਕਰਾਂਗੇ, ਪਤਾ ਕਿਵੇਂ ਲੱਗੂਗਾ ਵੀ ਸਾਖਤ ਹੈ ਕਿ ਸੰਤ ਹੈ, ਬੋਲਣਾ ਤਾਂ ਪਵੇਗਾ ਹੀ। ਕਹਿੰਦੇ ਬਿਨਾਂ ਬੋਲੇ ਤੋਂ ਪਤਾ ਲੱਗ ਜੂ। ਕਬੀਰ ਸਾਹਿਬ ਜੀ ਕਹਿੰਦੇ ਹਨ ਸੁਣੋ,
ਕਹੋ ਕਬੀਰ ਛੂਛਾ ਘੱਟ ਬੋਲੇ।
ਕਬੀਰ ਸਾਹਿਬ ਜੀ ਕਹਿੰਦੇ ਬਿਨ ਬੁਲਾਏ ਗੱਲਾਂ ਕਰਨ ਵਾਲਿਆਂ ਦੀ ਸੁਣ ਲਓ। ਜਿਵੇਂ ਖਾਲੀ ਘੜਾ ਜਿਹੜਾ ਹੁੰਦਾ ਹੈ, ਉਹ ਜਦੋਂ ਹਵਾ ਵਗਦੀ ਹੈ ਨਾਲੇ ਤਾਂ ਡੋਲਦਾ ਹੈ, ਨਾਲੇ ਉਹਦੇ ਚੋਂ ਆਵਾਜ਼ ਆਉਂਦੀ ਹੈ। ਇਸੇ ਪ੍ਰਕਾਰ ਛੂਛਾ ਜਿਨ੍ਹਾਂ ਦਾ ਘਟਾਂਤਾ ਕਰਨਾ ਹੈ ਸ਼ਰਧਾ ਤੋਂ ਬਗੈਰ, ਉਹਨਾਂ ਨੂੰ ਬੋਲਣ ਦੀ ਆਦਤ ਹੀ ਹੈ। ਉਹ ਹਰ ਵਕਤ ਵਿਅਰਥ ਗੱਲਾਂ ਵੀ ਬੋਲਦੇ ਰਹਿੰਦੇ, ਬਕਵਾਸ ਕਰਦੇ ਰਹਿੰਦੇ ਹਨ,
ਭਰਿਆ
ਤੇ ਪਦਾਰਥਾਂ ਵਾਸਤੇ ਡੋਲਦੇ ਫਿਰਦੇ ਰਹਿੰਦੇ, ਭਟਕਦੇ ਫਿਰਦੇ ਰਹਿੰਦੇ ਹਨ।
ਭਰਿਆ ਹੋਵੇ ਸੋ ਕਬਹੂ ਨਾ ਡੋਲੇ।
ਜਿਹੜਾ ਘਰਾਂ ਪਾਣੀ ਦਾ ਭਰਿਆ ਹੋਇਆ ਹੋਵੇ, ਦੁੱਧ ਦਾ ਭਰਿਆ ਹੋਵੇ, ਨਾ ਉਹ ਡੋਲਦਾ ਤੇ ਨਾ ਬੋਲਦਾ। ਇਸੇ ਪ੍ਰਕਾਰ ਭਾਈ ਪ੍ਰੇਮ ਰੂਪੀ ਜਲ ਨਾਲ ਜਿਹੜਾ ਭਰਿਆ ਹੋਇਆ ਹੋਵੇ, ਸਰਲਾ ਰੂਪੀ ਜਲ ਨਾਲ ਭਰਿਆ ਹੋਇਆ ਹੋਵੇ, ਨਾ ਉਹ ਬਕਵਾਸ ਕਰਦਾ ਵਾਧੂ ਬਤੰਡਾਵਾਦ, ਤੇ ਨਾ ਉਹ ਪਦਾਰਥਾਂ ਚ ਡੋਲਦਾ। ਇਉਂ ਭਾਈ ਬਿਨਾਂ ਬੋਲੇ ਤੋਂ ਵੀ ਪਤਾ ਲੱਗ ਜਾਂਦਾ ਇਸੇ ਪੁਰਖਾਂ ਦਾ।
ਗੂੰਡ ਨਰੂ ਮਰੇ ਨਰ ਕਾਮ ਨਾ ਆਵੇ।
ਹੁਣ ਵਿਰਾਗਮਈ ਪ੍ਰਕਰਨ ਕਹਿੰਦੇ ਹਨ ਸਰੀਰਾਂ ਤੋਂ ਉਪਰਾਮ ਕਰਨ ਵਾਸਤੇ, ਕਹਿੰਦੇ ਹਨ ਹੇ ਭਾਈ ਸੁਣੋ,
ਨਰੂ ਮਰੇ ਨਰ ਕਾਮ ਨਾ ਆਵੇ।
ਜੇ ਕੋਈ ਨਰੂ ਪੁਰਸ਼ ਮਰ ਜਾਵੇ, ਉਹ ਮਨੁੱਖਾਂ ਦੇ ਕੰਮ ਨਹੀਂ ਆਉਂਦਾ ਹੈ ਵਰਤਣ ਦੇ।
ਪਸ਼ੂ ਮਰੇ ਦਸ ਕਾਜ ਸਵਾਰ,
ਅਤੇ ਜੇ ਪਸ਼ੂ ਮਰ ਜੇ ਦਸ ਨਾ ਬਹੁਤੇ ਕਾਜ ਸਵਾਰਦਾ, ਬੋਕੇ ਬਣ ਜਾਂਦੇ ਹੈ, ਜੁੱਤੀਆਂ ਬਣ ਜਾਂਦੀਆਂ ਹਨ, ਅਨੇਕ ਪ੍ਰਕਾਰ ਦੇ ਮਸ਼ੀਨਾਂ ਦੇ ਬਦਰ ਵਗੈਰਾ ਬਣ ਜਾਂਦੇ ਹਨ, ਇਸ ਪ੍ਰਕਾਰ ਅਨੇਕਾਂ ਕਾਰਜਾਂ ਨੂੰ ਸਵਾਰਦਾ ਪਸ਼ੂ ਮਰ ਕੇ।
ਆਪਣੇ ਕਰਮ ਕੀ ਗਤ ਮੈਂ ਕਿਆ ਜਾਣੂ।
ਇਹ ਕਰਮਾਂ ਦੀ ਗਤੀ ਹੈ, ਕਹਿਣ ਲੱਗੇ ਕਬੀਰ ਸਾਹਿਬ, ਆਪਣੇ ਕਰਮਾਂ ਦੀ ਗਤੀ ਨੂੰ ਮੈਂ ਕੀ ਭਾਈ ਜਾਣ ਸਕਦਾ ਹਾਂ।
ਮੈਂ ਕਿਆ ਜਾਣੂ ਬਾਬਾ ਰੇ,
ਮੈਂ ਕੀ ਜਾਣ ਸਕਦਾ ਬਾਬਾ ਹੇ ਅਧਿਕਾਰੀ ਜਨੋ, ਰੇ ਪਿਆਰਿਓ ਅਸੀਂ ਨੀ ਕੁਛ ਜਾਣਦੇ ਹਾਂ, ਨਿਮਰਤਾ ਨਾਲ ਕਹਿ ਰਹੇ ਹਨ।
ਰਹਾਉ ਹਾੜ ਜਲੇ ਜੈਸੇ ਲੱਕੜੀ ਕਾ ਤੂਲਾ।
ਜਿਸ ਵਕਤ ਸਾ ਲੱਕੜੀ ਕਾ
ਹਾੜ ਜਲੇ ਜੈਸੇ ਲੱਕੜੀ ਕਾ ਤੂਲਾ,
ਹਾਡਾ ਇਸ ਪ੍ਰਕਾਰ ਜਲ ਜਾਣਗੇ ਚਿਖਾ ਚ ਜਿਵੇਂ ਲੱਕੜੀਆਂ ਤੁਲਾ ਨਾ ਭਾਰ, ਲੱਕੜੀਆਂ ਦਾ ਭਾਰ ਸੜ ਜਾਂਦਾ, ਇਸ ਪ੍ਰਕਾਰ ਹੱਡ ਸੜ ਜਾਣੇ ਹਨ।
ਇਸ ਜਲੇ ਜੈਸੇ ਘਾਸ ਕਾ ਪੂਲਾ,
ਇਸ ਐਂ ਸੜ ਜਾਣਗੇ ਜਿਵੇਂ ਘਾਹ ਦਾ ਪੂਲਾ ਝੱਟ ਹੀ ਅੱਗ ਨਾ ਮੱਚ ਜਾਂਦਾ, ਇਉਂ ਚਿਖਾ ਚ ਕੇ ਸੜ ਜਾਣਗੇ ਛੇਤੀ।
ਬਹੁ ਕਬੀਰ ਤਬ ਹੀ ਨਰ ਜਾਗੇ।
ਕਬੀਰ ਸਾਹਿਬ ਜੀ ਕਹਿੰਦੇ ਅਗਿਆਨੀ ਜੀਵ ਜਾਗਦੇ ਨੀ ਗਿਆਨ ਅਵਸਥਾ ਚ, ਇਹ ਉਸ ਵਕਤ ਹੀ ਜਾਗਣਗੇ।
ਜਮਕਾ ਡੰਡ ਮੂੰਡ ਮਹਿ ਲਾਗੇ,
ਜਦੋਂ ਇਹਨਾਂ ਦਾ ਜਮਦਾ ਡੰਡ ਸਿਰ ਵਿਚ ਆ ਕੇ ਲੱਗੇਗਾ, ਜਦੋਂ ਮੌਤ ਨੇ ਆ ਕੇ ਪਕੜ ਲਏ ਗਲੋਂ ਸਿਰੋਂ, ਉਸ ਵੇਲੇ ਮੰਨਣਗੇ ਵੀ ਇਹ ਠੀਕ ਅਸੀਂ ਗਲਤੀ ਕਰਦੇ ਰਹੇ ਹਾਂ, ਪਹਿਲਾਂ ਇਹ ਜਾਗਦੇ ਨੀ, ਉਦੋਂ ਕਹਿਣਗੇ ਅਸੀਂ ਜਪ ਤਪ ਕਰ ਲਈਏ। ਅੰਤ ਵੇਲੇ ਜਪ ਤਪ ਕਿਨ ਕਰ ਦੇਣਾ ਹੈ ਜਦੋਂ ਸਾਹ ਹੀ ਮੁੱਕ ਗਏ।
ਗੂੰਡ ਆਕਾਸ਼ ਗਗਨ ਪਾਤਾਲ ਗਗਨ ਹੈ।
ਕੋਈ ਸਾਧ ਸੰਗਤ ਜੀ ਪੰਡਿਤ ਵਿਦਵਾਨ ਸਾਹਿਬ ਕਬੀਰ ਦੇ ਕੋਲੇ ਆਇਆ ਹੈ, ਕਹਿਣ ਲੱਗਾ ਜੀ ਇਹ ਕਰਮਾਂ ਕਾਂਡੀ ਪੂਰਵ ਮੀਮਾਂਸਾ ਵਾਲਾ ਸੀ ਜਾਂ ਨਿਆਇਕ ਸੀ ਜੁਗਤੀ ਪ੍ਰਧਾਨ, ਤਾਂ ਉਸਦੇ ਪ੍ਰਥਾਵੇਂ ਬਚਨ ਬਿਲਾਸ ਕਬੀਰ ਸਾਹਿਬ ਜੀ ਕਰਦੇ ਹਨ। ਪਹਿਲਾਂ ਇਹਦਾ ਪਰਸ਼ਨ ਰਹਾਉ ਦੀ ਤੁਕ ਪੜੋ।
ਮੋਹੇ ਬੈਰਾਗ ਭਇਓ,
ਹੇ ਸਾਹਿਬ ਕਬੀਰ ਜੀ ਮੇਰੇ ਮਨ ਚ ਬਹੁਤ ਵਿਰਾਗ ਉਦਾਸੀ ਹੋ ਗਈ ਹੈ।
ਇਹੋ ਜੀਵ ਆਏ ਕਹਾਂ ਗਏ,
ਇਹ ਮਾਰਾ ਜੀਵ ਕਿੱਥੋਂ ਆਇਆ ਸੀ ਤੇ ਕਿੱਧਰ ਨੂੰ ਚਲਿਆ ਗਿਆ। ਗਿਆਨ ਅਵਸਥਾ ਚ ਬੈਠੇ ਹੋਏ ਕਬੀਰ ਸਾਹਿਬ ਜੀ ਉਚਾਰਨ ਕਰਦੇ ਹਨ,
ਆਕਾਸ਼ ਗਗਨ ਪਾਤਾਲ ਗਗਨ ਹੈ।
ਹੇ ਭਾਈ ਜਿਸ ਪ੍ਰਕਾਰ ਘੜੇ ਦੇ ਉਤਲੇ ਪਾਸੇ ਵੀ ਆਕਾਸ਼ ਹੈ, ਘੜੇ ਦੇ ਹੇਲੇ ਪਾਸੇ ਪਤਾਲ ਚ ਵੀ ਆਕਾਸ਼ ਹੈ, ਅਤੇ ਚੌਦਿਸ
ਗਗਨ ਰਹਾਇ
ਮੇਰੇ ਘੜੇ ਦੇ ਆਕਾਸ਼ ਹੀ ਰਹਿੰਦਾ ਹੈ।
ਆਨੰਦ ਮੂਲ ਸਦਾ ਪੁਰਖੋਤਮ,
ਘੱਟ ਬਿਨਸਾ ਗਗਨ ਨਾ ਜਾਏ ਲੈ, ਜੇ ਘੜਾ ਭੱਜ ਜਾਵੇ ਤਾਂ ਆਕਾਸ਼ ਤਾਂ ਨੀ ਜਾਂਦਾ, ਤੇ ਘੜਾ ਬਣੇ ਤੋਂ ਆਕਾਸ਼ ਬਣਦਾ ਨੀ, ਤੇ ਘੜਾ ਭੱਜੇ ਤੋਂ ਆਕਾਸ਼ ਜਾਂਦਾ ਨੀ। ਇਸੇ ਪ੍ਰਕਾਰ ਹੁਣ ਪੜ ਮੁੰਡੋ,
ਆਕਾਸ਼ ਗਗਨ ਪਾਤਾਲ ਗਗਨ ਹੈ।
ਆਕਾਸ਼ ਸਿਰ ਵੱਲ ਵੀ ਆਪਣੇ ਗਗਨ ਚਿਦਾਕਾਸ਼ ਹੈ, ਪਤਾਲ ਪੈਰਾਂ ਵੱਲ ਵੀ ਚਿਦਾਕਾਸ਼ ਪਰਮੇਸ਼ਵਰੀ ਹੈ।
ਚਹੁ ਦਿਸ ਗਗਨ ਰਹਾਏ,
ਚਾਰੇ ਦਿਸਾ ਸੱਜੇ ਖੱਬੇ ਹੱਥ ਵੱਲ ਵੀ ਤੇ ਕੰਡ ਵੱਲ ਅੱਗਾ ਪਿੱਛੇ ਵੀ, ਚਹੁ ਦਿਸ ਚਾਰ ਸਪੇਰੇ ਚੇਤਨ ਹੀ ਰਹਿੰਦਾ ਹੈ।
ਆਨੰਦ ਮੂਲ ਸਦਾ ਪੁਰਖੋਤਮ,
ਉਹ ਕੈਸਾ ਹੈ ਫੇਰ ਪਾੜੇ ਹੋ ਤੋ।
ਆਕਾਸ਼ ਗਗਨ ਪਾਤਾਲ ਗਗਨ ਹੈ,
ਆਕਾਸ਼ ਜੋ ਸੱਤ ਆਕਾਸ਼ ਮੰਨੇ ਹਨ ਗੇ, ਭੂਰ ਮਹਿਰ ਭੁਵ ਜਨ ਤਪ ਗੋ ਲੋਕ ਆਦਿਕ, ਉਹਨਾਂ ਚ ਵੀ ਗਗਨ ਚਿਦਾਕਾਸ਼ ਹੀ ਹੈ।
ਪਾਤਾਲ ਗਗਨ ਹੈ,
ਪਤਾਲ ਜੋ ਐਤਲ ਮਿੱਤਲ ਸਾਤਲ ਮਹਾਤਲ ਤਲਾਤਲ ਪਤਾਲ, ਇਹਨਾਂ ਚ ਵੀ ਗਗਨ ਚਿਦਾਕਾਸ਼ ਹੀ ਹੈ।
ਚਹੁ ਦਿਸ ਗਗਨ ਰਹਾਏ,
ਚਾਰੇ ਦਿਸਾ ਜਿਹੜੀਆਂ ਉੱਤਰ ਦੱਖਣ ਪੂਰਵ ਪੱਛਮ ਹਨ, ਇਹਨਾਂ ਚ ਵੀ ਚਿਦਾਕਾਸ਼ ਪਰਮੇਸ਼ਵਰੀ ਰਹਾਏਲੇ ਰਹਿੰਦਾ ਹੈ।
ਆਨੰਦ ਮੂਲ ਸਦਾ ਪੁਰਖੋਤਮ,
ਆਕਾਸ਼ ਦਸਵੇਂ ਦੁਆਰ ਚ ਵੀ ਗਗਨ ਚਿਦਾਕਾਸ਼ ਹੈ, ਪਤਾਲ ਪੈਰਾਂ ਵਿਚ ਵੀ, ਅਤੇ ਚਾਰ ਸਪੇਰੇ ਜਿਹੜੀਆਂ ਅੰਤਾਕਰਨ ਮਨ ਬੁੱਧ ਚਿੱਤ ਹੰਕਾਰ ਹੈ, ਇਹਦੇ ਚ ਵੀ ਚੇਤਨੀ ਰਹਿੰਦਾ ਹੈ।
ਆਨੰਦ ਮੂਲ ਸਦਾ ਪੁਰਖੋਤਮ,
ਉਹ ਆਨੰਦ ਦਾ ਮੂਲ ਕਾਰਨ ਹੈ, ਆਨੰਦ ਸਰੂਪ ਹੈ, ਮੂਲ ਸਾਰਿਆਂ ਦਾ ਕਾਰਨ, ਅਧਿਸ਼ਟਾਨ ਸਰੂਪ ਹੈ।
ਸਦਾ ਪੁਰਖੋਤਮ,
ਸਦਾ ਸਦਾ ਰਹਿਣ ਵਾਲਾ ਹੈ, ਪੁਰਖੋਤਮ ਪਰਮ ਪੁਰਸ਼ੋਤਮ ਉੱਤਮ ਹੈ, ਸਾਰਿਆਂ ਚੋਂ ਬ੍ਰਹਮ ਰੂਪ ਹੈ।
ਘਟ ਬਿਨ ਸਹਿ ਗਗਨ ਨਾ ਜਾਏ,
ਇਹ ਪਿਆਰਿਓ ਜਦੋਂ ਸਰੀਰ ਨਾਸ ਹੋ ਜਾਂਦਾ ਹੈ, ਉਹ ਜਿਸ ਪ੍ਰਕਾਰ ਘਟਾ ਭਜਨੇ ਕਰਕੇ ਆਕਾਸ਼ ਨਹੀਂ ਜਾਂਦਾ, ਆਕਾਸ਼ ਉਵੇਂ ਰਹਿੰਦਾ ਹੈ, ਇਵੇਂ ਸਰੀਰ ਦੇ ਫੁੱਟਣੇ ਕਰਕੇ, ਸੂਖਮ ਸਥੂਲ ਦੇ ਦੋਹਾਂ ਦੇ ਸਰੀਰ ਦੇ ਛੁੱਟਣੇ ਕਰਕੇ ਗਗਨ ਆਕਾਸ਼ ਚਿਰਾਕਾਸ਼ ਬ੍ਰਹਮ ਨਹੀਂ ਕਿਤੇ ਜਾਂਦਾ ਆਉਂਦਾ। ਤੂੰ ਕਿਉਂ ਇਹ ਸ਼ੰਕਾ ਕਰਦਾ ਵੀ ਕਿੱਥੋਂ ਆਇਆ ਸੀ, ਕਿੱਧਰ ਚਲਿਆ ਗਿਆ? ਉਹ ਚੇਤਨ ਦਾ ਸਰੂਪ ਹੀ ਹੈ ਜੀਵ।
ਮੋਹ ਬੈਰਾਗ ਭਇਓ,
ਹੇ ਮਹਾਰਾ ਮੈਨੂੰ ਤਾਂ ਵਿਰਾਗ ਹੋ ਗਿਆ ਹੈ,
ਇਹੋ ਜੀਉ ਆਏ ਕਹਾਂ ਗਏ,
ਇਹ ਜੀਵ ਕਿੱਥੋਂ ਆਇਆ ਸੀ, ਕਿੱਧਰ ਨੂੰ ਚਲਿਆ ਗਿਆ ਹੈ? ਆਕਾਸ਼ ਵਿੱਚ ਆਉਣਾ ਜਾਣਾ ਨਹੀਂ ਬਣਦਾ, ਉੱਤਰ ਦੇ ਦਿੱਤਾ ਹੈ।
ਰਹਾਉ ਪੰਜ ਤੱਤ ਮਿਲ ਕਾਇਆ ਕੀਨੀ,
ਕਹਿਣ ਲੱਗੇ ਤੂੰ ਭਾਈ ਕੀ ਮੰਨਿਆ ਹੈ? ਅੱਗੇ ਜੀ ਪੰਜਾਂ ਤੱਤਾਂ ਦਾ ਦੇਹ ਬਣਾਈ ਹੋਈ ਹੈ, ਤਾਂ ਸਾਹਿਬ ਕਬੀਰ ਜੀ ਕਹਿੰਦੇ ਹਨ
ਪੰਜ ਤੱਤ ਮਿਲ ਕਾਇਆ,
ਹੇ ਭਾਈ ਪੰਜਾਂ ਤੱਤਾਂ ਨੂੰ ਮਿਲਾ ਕੇ ਜਿਹੜਾ ਤੂੰ ਕਹਿੰਦਾ ਵੀ ਇਹ ਕਾਇਆ ਦੇਹ ਬਣਾਈ ਹੈ,
ਤੱਤ ਕਹਾਂ ਤੇ ਕੀਨ ਰੇ,
ਅਸੀਂ ਤੈਨੂੰ ਪੁੱਛਦੇ ਵੀ ਤੱਤ ਕਿੱਥੋਂ ਬਣਾਏ ਹੈ? ਤੈਨੂੰ ਮੰਨਣਾ ਪਊ ਕਿ ਪਰਮੇਸ਼ੁਰ ਨੇ ਬਣਾਉਣਾ ਕੀਤੇ ਆਪ ਹੀ।
ਕਰਮ ਵੱਧ ਤੋਂ ਜੀਓ ਕਹਿਤ,
ਇਸੇ ਪ੍ਰਕਾਰ ਤੁਸੀਂ ਕਰਮਾਂ ਨੂੰ ਮੰਨਦੇ ਹੈ, ਤੇ ਜਿਹੜੇ ਸਾਂਖ ਮਤ ਵਾਲੇ ਹੈ ਉਹ ਕਹਿੰਦੇ ਹਨ ਪੁਰਖ ਪ੍ਰਕਿਰਤੀ ਤਿਰਦਾ ਹੰਕਾਰ ਪੰਜ ਤਨ ਮਾਤਰਾ ਅਤੇ ਇਹ ਸੂਖਮ ਤੱਤ ਹਨਗੇ, ਤੇ ਫਿਰ ਇਹਨਾਂ ਤੋਂ ਸਥੂਲ ਸ੍ਰਿਸ਼ਟੀ ਪੈਦਾ ਹੋਈ ਹੈ। ਇਸ ਪ੍ਰਕਾਰ ਤੱਤ ਈਸ਼ਵਰ ਤੋਂ ਹੀ ਮੰਨਣੇ ਪੈਣਗੇ ਤੈਨੂੰ।
ਕਰਮ ਵੱਧ ਤੋਂ ਜੀਓ ਕਹਿਤਾ,
ਅਗੇ ਜੀ ਕਰਮਾਂ ਚ ਵੱਜਿਆ ਹੋਇਆ ਹੈ, ਤਾਂ ਸਾਹਿਬ ਕਬੀਰ ਜੀ ਛੱਡ ਗਿਆ ਪਹਿਲਾ ਪ੍ਰਕਰਣ, ਕਹਿੰਦੇ ਕਰਮਾਂ ਦਾ ਵੱਜਿਆ ਹੋਇਆ ਤੂੰ ਜੀਵ ਨੂੰ ਮੰਨਦਾ ਹੈ ਪੂਰਨ ਮੀਮਾਂਸਾ ਵਾਲਿਆ।
ਕਰਮ ਹੈ ਕਿਨ ਜੀਓ ਦੀਨ ਰੇ,
ਇਹ ਦਸ ਕਰਮਾਂ ਵਿੱਚ ਇਹ ਜਿਹੜਾ ਜੀਵ ਚੇਤਨ ਸੱਤਾ ਕਿਨ ਪਾਈ ਹੈ, ਇਹ ਕਰਮ ਮੁਰਦਾ ਕਰ ਸਕਦਾ ਹੈ ਕਿ ਜਿਉਂਦਾ ਕਰ ਸਕਦਾ ਹੈ? ਮੁਰਦਾ ਕੁਛ ਨਹੀਂ ਕਰ ਸਕਦਾ, ਚੇਤਨ ਦੇ ਆਸਰੇ ਹੀ ਕਰਮ ਹੈ। ਚੇਤਨ ਕਰਮਾਂ ਚ ਵੱਜਿਆ ਹੋਇਆ ਨਹੀਂ, ਚੇਤਨ ਸੁਤੰਤਰ ਹੈ। ਇਹ ਕਰਮਾਂ ਵਿੱਚ ਜੀਵ ਨੂੰ ਕਿਨ ਪਾਤਾ ਬੰਨ ਦਿੱਤਾ ਇਹ ਦੱਸ ਤੂੰ।
ਹਰ ਮਹਿ ਤਨ ਹੈ,
ਕਹਿੰਦੇ ਜੀ ਇਹ ਤਾਂ ਨੀ ਮੈਨੂੰ ਪਤਾ। ਕਹਿੰਦੇ ਬਸ ਤੇਰਾ ਗਿਆਨ ਮੁੱਕ ਗਿਆ, ਤੁਸੀਂ ਦੱਸੋ ਮਹਾਰਾਜ। ਤਾਂ ਸੁਣ ਕੇ ਸਾਹਿਬ ਕਬੀਰ ਜੀ ਕਹਿੰਦੇ ਹਨ
ਹਰ ਮਹਿ ਤਨ ਹੈ, ਤਨ ਮਹਿ ਹਰ ਹੈ।
ਇਹ ਭਾਈ ਹਰੀ ਦੇ ਵਿੱਚ ਇਹ ਸਾਰੇ ਸਰੀਰ ਹਨਗੇ, ਤੇ ਸਾਰਿਆਂ ਸਰੀਰਾਂ ਚ ਪਰਮੇਸ਼ਵਰ ਆਪ ਹੈ।
ਸਰਵ ਨਿਰੰਤਰ ਸੋਏ,
ਸਾਰਿਆਂ ਦੇ ਅੰਦਰ ਨਿਰੰਤਰ ਇੱਕ ਰਸ ਸੋਏ, ਉਹ ਪਰਮੇਸ਼ਵਰ ਹੈ ਵਿਆਪਕ ਰੂਪ।
ਕਹਿ ਕਬੀਰ ਰਾਮ ਨਾਮ ਨਾ ਛੋਡੋ,
ਤੇ ਕਿਸੇ ਨੂੰ ਭਰਮ ਹੋ ਗਿਆ, ਜਿਵੇਂ ਇੱਥੇ ਇੱਕ ਸੰਤ ਰਹਿੰਦਾ ਸੀ ਸੁਧਾ ਸਰ, ਜਿਹੜਾ ਗੁਰਦੁਆਰਾ ਮੋਤੀ ਬਾਗ ਚ ਬਣਾਇਆ ਹੋਇਆ ਸੀ, ਉੱਥੇ ਸੰਤ ਮਹਾਰਾਜ ਭਿੰਡਰਾਂ ਵਾਲੇ ਗਏ ਤੇ ਉਹਨੂੰ ਪੁੱਛਿਆ ਜੀ ਕਿ ਭਰਮ ਕਿੱਥੋਂ ਹੋਇਆ? ਕਹਿੰਦੇ ਸੰਤ ਜੀ ਭਰਮ ਨੂੰ ਪੁੱਛਣ ਵਾਸਤੇ ਜੇ ਪੁੱਛਣਾ ਤਾਂ ਦੱਸ ਦਿੰਦੇ ਹਾਂ ਵੀ ਜਦੋਂ ਸਰੂਪ ਦਾ ਸਮਾਨ ਗਿਆਨ ਹੋਵੇ ਤੇ ਜਿਹੜਾ ਯਥਾਰਥ ਗਿਆਨ ਨਾ ਹੋਵੇ ਸਰੂਪ ਦਾ, ਅਤੇ ਜਿਹੜੀ ਆਜ ਯਥਾਰਥ ਵਸਤੂ ਹੈ ਉਸ ਦਾ ਵਿਸ਼ੇਸ਼ ਗਿਆਨ ਹੋਵੇ, ਉੱਥੋਂ ਭਰਮ ਦੀ ਉਤਪੱਤੀ ਹੁੰਦੀ ਹੈ। ਪਰ ਅਸੀਂ ਤੈਨੂੰ ਪੁੱਛਦੇ ਹਾਂ ਇਹ ਦੱਸ ਵੀ ਕਿਸੇ ਆਦਮੀ ਦੀ ਝੋਲੀ ਚ ਪੈ ਗਿਆ ਸੱਪ, ਉਹ ਸੱਪ ਜਿਹੜਾ ਹੈ ਉਹ ਕਹਿੰਦਾ ਕਿੱਥੋਂ ਆਇਆ ਕਿਹੜੇ ਰਾਹ ਆਇਆ, ਇਉਂ ਸੋਚਦੇ ਤੇ ਡੰਗ ਮਾਰ ਜੂ, ਡੰਗ ਮਾਰੇ ਤੋਂ ਫਿਰ ਉਹ ਸੋਚਦਾ ਰਹੇ ਕੁਛ ਨੀ ਬਣਨਾ। ਇਸੇ ਪ੍ਰਕਾਰ ਭਰਮ ਜਦੋਂ ਹੋ ਗਿਆ ਤੈਨੂੰ ਪਤਾ ਹੈ ਕਿ ਮੇਰੇ ਸਿਰ ਵੀ ਪੱਲੇ ਚ ਭਰਮ ਪੈ ਗਿਆ, ਇਹਦੀ ਨਿਵਿਰਤੀ ਦਾ ਯਤਨ ਕਰਨਾ ਚਾਹੀਦਾ ਕਿ ਕਿੱਥੋਂ ਜੰਮਿਆ ਕਿੱਥੋਂ ਪਿਆ। ਇਸ ਖਿਆਲ ਵਿੱਚ ਜਿਵੇਂ ਜਿਉਂ ਪੰਖੀ ਕਪੋਤ ਆਪ ਬਣਾਇਆ ਮੇਰੀ ਜ਼ਿੰਦਗੀ ਏ, ਤੇ ਉਹ ਮਨਮੁਖ ਸਭ ਵਸਕਾਲੇ ਰਾਮ। ਜਿਵੇਂ ਕਬੂਤਰ ਜਿਹੜਾ ਸੀ ਇੱਕ ਉਹ ਜਾਲ ਚ ਫਸ ਗਿਆ ਸੀ, ਕਹੇ ਕਿਹੜੇ ਖੇਤ ਚ ਕਪਾਹ ਇਹ ਬੀਜੀ ਸੀ, ਇਹ ਕਿਹਨੇ ਇਸ ਤਾਗੇ ਨੂੰ ਕੱਤਿਆ ਸੀ, ਕਿਹਨੇ ਜਾਲ ਬਣਾਇਆ ਸੀ, ਐਵੇਂ ਜਦੋਂ ਉਹਦੇ ਨੂੰ ਉਹ ਸ਼ਿਕਾਰੀ ਨੂੰ ਫੜ ਕੇ ਮਾਰਤਾ। ਇਸੇ ਪ੍ਰਕਾਰ ਹਾਲਤ ਹੋਵੇਗੀ। ਕਬੀਰ ਸਾਹਿਬ ਜੀ ਕਹਿੰਦੇ ਕਿਉਂ ਇਸ ਵਹਿਮ ਚ ਪਿਆ ਹੈ,
ਕਹਿ ਕਬੀਰ
ਰਾਮ ਨਾਮ,
ਰਾਮ ਨਾਮ ਨਾ ਛੋਡੋ,
ਰਾਮ ਦੇ ਨਾਮ ਦਾ ਕਦੇ ਵੀ ਤਿਆਗ ਨਾ ਕਰ। ਸਾਹਿਬ ਕਬੀਰ ਜੀ ਕਹਿੰਦੇ ਹਨ
ਸਹਿਜੇ ਹੋਏ ਸੋ ਹੋਏ,
ਸੁਤੇ ਜੋ ਕੁਛ
ਹੋਏ ਰੇ,
ਜੋ ਕੁਛ ਸੁਤੇ ਹੁੰਦਾ ਜਾਂਦਾ ਹੁੰਦਾ ਰਹੇ, ਪਰਮੇਸ਼ੁਰ ਦੇ ਨਾਮ ਦਾ ਕਦੇ ਤਿਆਗ ਨਾ ਕਰ, ਹਰ ਵਕਤ ਸਿਮਰਨ ਕਰਦਾ ਰਹੋ।
ਰਾਗ ਗੌਂਡ ਬਾਣੀ ਕਬੀਰ ਕਬੀਰ ਜੀਓ ਕੀ ਘਰ ਦੂਜਾ, ਇੱਕ ਉਹ ਅੰਕਾਰ ਸਤਿਗੁਰ ਪ੍ਰਸਾਦ, ਪੂਜਾ ਬਾਂਧ ਭਿਲਾ ਕਰ ਡਾਰਿਓ।
ਸਾਧ ਸੰਗਤ ਜੀ, ਕਾਂਸੀ ਵਿੱਚ ਸਿਕੰਦਰ ਲੋਧੀ ਬਾਦਸ਼ਾਹ ਜਦੋਂ ਆਇਆ ਹੈ, ਸਾਹਿਬ ਕਬੀਰ ਜੀ ਦਾ ਜਨਮ 1455 ਦਾ ਬਿਕਰਮੀ ਦਾ ਸੀ। ਇੱਥੇ ਆਇਆ ਜਿਸ ਵਕਤ ਉਦੋਂ ਇਹਨਾਂ ਦਾ ਬੜਾ ਪ੍ਰਤਾਪ ਸੀ, ਤੇ ਲੋਧੀ ਨੇ ਆ ਕੇ ਸਿਕੰਦਰ ਨੇ ਪੁੱਛਿਆ ਉਸ ਵਕਤ ਕਿ ਲੋਕੋ ਤੁਹਾਨੂੰ ਦੁੱਖ ਤਾਂ ਨਹੀਂ ਕੋਈ? ਕਾਜ਼ੀਆਂ ਨੇ ਕਿਹਾ ਜੀ ਜੁਲੈਹਾਂ ਦਾ ਮੁੰਡਾ ਹੋ ਕੇ ਮੁਸਲਮਾਨਾਂ ਦਾ ਮਤ ਖੰਡਨ ਕਰਦਾ ਹੈ। ਬ੍ਰਾਹਮਣ ਨੇ ਕਿਹਾ ਹਜ਼ੂਰ ਤੁਹਾਡੇ ਹੁੰਦਿਆਂ ਹੋਇਆਂ ਸਾਨੂੰ ਬ੍ਰਾਹਮਣਾਂ ਨੂੰ ਟਿਕਣ ਦਾ ਕਬੀਰ ਹੀ ਚਰਚਾ ਕਰਦਾ ਹੈ, ਇਹਨੂੰ ਕੁਛ ਸਮਝਾਉਣਾ ਚਾਹੀਦਾ। ਉਸ ਵੇਲੇ ਕਬੀਰ ਸਾਹਿਬ ਨੂੰ ਸਿਕੰਦਰ ਨੂੰ ਬੁਲਾ ਕੇ ਇਹਨਾਂ ਨੂੰ ਗੰਗਾ ਦੇ ਵਿੱਚ ਸਿੱਟਿਆ। ਗੰਗਾ ਦੀ ਲਹਿਰ ਮੇਰੀ ਟੁੱਟੀ ਜੰਜੀਰ ਗੰਗਾ ਨਾ ਡੋਬ ਸਕੀ, ਅਤੇ ਫਿਰ ਇਹਨਾਂ ਨੂੰ ਅੱਗ ਵਿੱਚ ਬਿਠਾ ਅੱਗ ਬਣਾ ਸਾੜ ਸਕੀ। ਤੀਜਾ ਹੱਲਾ ਕੀਤਾ ਹਾਥੀ ਖੂਨੀ ਦੇ ਅੱਗੇ, ਇਹਨਾਂ ਨੂੰ ਮੁਸ਼ਕਾਂ ਦੇ ਕੇ ਪੰਡ ਬੰਨ ਕੇ ਸਿੱਟ ਦਿੱਤਾ, ਤੇ ਉਸ ਵੇਲੇ ਰੱਖਿਆ ਜਿਵੇਂ ਕਬੀਰ ਦੀ ਹੋਈ। ਤੇ ਕਬੀਰ ਸਾਹਿਬ ਜਦੋਂ ਛੁੱਟ ਕੇ ਆਏ ਪਾਤਸ਼ਾਹ ਨੂੰ ਪੈਰੀ ਪੈ ਕੇ ਭੁੱਲ ਬਖਸ਼ਾਈ, ਤੇ ਉਸ ਵਕਤ ਸੇਵਕਾਂ ਨੂੰ ਪੁੱਛਿਆ ਕਬੀਰ ਜੀ ਤੁਹਾਡੀ ਕੀ ਹਾਲਤ ਸੀ? ਤਾਂ ਸਾਹਿਬ ਕਬੀਰ ਜੀ ਕਹਿੰਦੇ ਹਨ, ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਭਾਈ ਗੁਰਦਾਸ ਜੀ ਨੂੰ ਪੁੱਛਿਆ ਕਿ ਮਹਾਰਾਜ ਕਬੀਰ ਸਾਹਿਬ ਨੇ ਕਿਵੇਂ ਵਰਤਾਰਾ ਵਰਤਿਆ ਸੀ? ਤਾਂ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਕਬੀਰ ਦੀ ਬਾਣੀ ਦੇ ਵਿੱਚ ਦੂਜੇ ਘਰ ਸਰਕਾਰ ਚ ਉਚਾਰਨ ਕਰਦੇ, ਅਦਵੈਤ ਰੂਪ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਨਾਲ ਮਿਲਦਾ ਹੈ। ਸੁਣੋ,
ਪੂਜਾ ਬਾਂਧ ਭਿਲਾ ਕਰ ਡਾਰਿਓ।
ਭਗਤ ਕਬੀਰ ਜੀ ਦੇ ਤਾਈ ਪੂਜਾ ਦੋਵੇਂ ਮੁਸ਼ਕਾਂ ਪਿਛਲੇ ਪਾਸੇ ਬੰਨ ਕੇ, ਭਿਲਾ ਜਿਵੇਂ ਡਲਾ ਮਿੱਟੀ ਦਾ ਹੁੰਦਾ ਹੈ, ਭਿਲਾ ਮੇਲ ਕਰਕੇ ਬਾਹਾਂ ਨੂੰ ਪਿਛਲੇ ਪਾਸੇ ਨੂੰ, ਇਸ ਪ੍ਰਕਾਰ ਪੰਡ ਬੰਨ ਕੇ ਪੋਟ ਬਣਾ ਕੇ ਸਿੱਟ ਦਿੱਤਾ ਹਾਥੀ ਦੇ ਅੱਗੇ ਮੁਸ਼ਕਾਂ ਦੇ ਕੇ, ਜਿਵੇਂ ਪੰਡ ਬੰਨਦੀ ਦੀ ਹੈ।
ਹਾਥੀ ਕਰੂਪ ਮੂਡ ਮਹਿ ਮਾਰਿਓ,
ਹਾਥੀ ਨੂੰ ਗੁੱਸੇ ਕਰਨ ਵਾਸਤੇ ਉਹਦੇ ਸਿਰ ਚ ਕੁੰਡਾ ਮਾਰਿਆ। ਮਹਾਵਤ ਤੋਂ ਕਿਹਾ ਕਿ ਕੁੰਡਾ ਮਾਰ ਹਸਤੀ ਕਰੋਪ, ਕਰੋਪ ਕ੍ਰੋਧ ਹੋ ਕੇ ਰਾਜੇ ਸਿਕੰਦਰ ਲੋਧੀ ਨੇ ਇਹਨੂੰ ਹਾਥੀ ਦੇ ਤਾਈ ਸਿਰ ਚ ਕੁੰਡਾ ਮਰਵਾਇਆ, ਕ੍ਰੋਧ ਕਰਨ ਵਾਸਤੇ, ਹਾਥੀ ਨੂੰ ਗੁੱਸਾ ਕਰਨ ਵਾਸਤੇ। ਕਰੋਪ ਕੁੰਡੇ ਦਾ ਨਾਮ ਵੀ ਹੈ ਤੇ ਕਰੋਪ ਗੁੱਸੇ ਦੇ ਸਹਿਤ ਕਰਨ ਵਾਸਤੇ ਵੀ।
ਹਸਤ ਭਾਗ ਕਹਿ ਚੀਸਾ ਮਾਰੈ,
ਸਾਹਿਬ ਕਬੀਰ ਜੀ ਦੇ ਜੋ ਦਰਸ਼ਨ ਕੀਤੇ ਮਹਾਰਾਜ ਨਰਸਿੰਘ ਰੂਪ ਕਬੀਰ ਦੇ ਅੰਦਰ ਪ੍ਰਗਟ ਕਰਕੇ ਵਿਖਾਇਆ। ਹਾਥੀ ਦਾ ਭੱਜ ਗਿਆ ਸ਼ੇਰ ਤੋਂ, ਜਿਵੇਂ ਹਾਥੀ ਭੱਜ ਜਾਂਦਾ ਹੈ, ਭੱਜ ਕੇ ਚੀਕਾਂ ਮਾਰਦਾ ਭੱਜ ਗਿਆ ਹਾਥੀ ਨੇੜੇ ਨਾ ਕਬੀਰ ਦੇ ਆਵੇ। ਉਸ ਹਸਤੀ ਭਾਗ
ਹਸਤ ਭਾਗ ਕਹਿ ਚੀਸਾ ਮਾਰ,
ਹਾਥੀ ਜਿਹੜਾ ਭੱਜ ਗਿਆ ਤੇ ਚੀਕਾਂ ਮਾਰਨ ਲੱਗ ਗਿਆ।
ਕਿਆ ਮੂਰਤ ਕਹਿ ਹਉ ਬਲਿਹਾਰ,
ਉਹ ਜਿਵੇਂ ਜਿਵੇਂ ਮਹਾਵਤ ਉਹਦੇ ਕੁੰਡੇ ਮਾਰੇ ਤੇ ਤੋਰੇ ਉਹ ਅੱਗੇ ਹੀ ਨਾ ਜਾਵੇ, ਤੇ ਉਹ ਨਰਸਿੰਘ ਰੂਪ ਮਹਾਰਾਜ ਦਿਸਦੇ ਆ। ਉਹ ਕਹਿੰਦਾ ਨਰਸਿੰਘ ਸਰੂਪ ਜੋ ਹੈ ਇਸ ਸਰੂਪ ਤੋਂ ਮੈਂ ਤਾਂ ਬਲਿਹਾਰ ਜਾਂਦਾ, ਮੈਂ ਨੀ ਇੱਥੇ ਵਾਰ ਕਰ ਸਕਦਾ ਕਬੀਰ ਤੇ। ਕਬੀਰ ਸਾਹਿਬ ਦੀ ਮੂਰਤ ਤੋਂ ਮੈਂ ਬਲਿਹਾਰ ਜਾਂਦਾ, ਇਉਂ ਭਗਵਾਨ ਨੇ ਦਰਸ਼ਨ ਦਿੱਤੇ। ਇਸ ਪ੍ਰਕਾਰ ਹਾਥੀ ਤੋੜ ਨਾ ਸਕਿਆ ਕਬੀਰ ਸਾਹਿਬ ਜੀ ਦੇ ਤਾਈ।
ਆਪਹਿ ਮੇਰੇ ਆਹੇ ਮੇਰੇ ਠਾਕੁਰ ਤੁਮਰਾ ਜੋ,
ਸੇਵਕਾਂ ਨੂੰ ਪੁੱਛਿਆ ਕਬੀਰ ਜੀ ਤੇਰੇ ਅੰਦਰ ਉਸ ਵੇਲੇ ਕੀ ਵਿਚਾਰ ਸੀ? ਤਾਂ ਕਬੀਰ ਸਾਹਿਬ ਜੀ ਕਹਿੰਦੇ ਮੈਂ ਇਉਂ ਕਹਿੰਦਾ ਸੀ ਆਹ ਮੇਰੇ ਠਾਕੁਰ ਤੁਮਰਾ ਜੋਰ, ਆਹੇ ਮੇਰੇ ਠਾਕੁਰ, ਆ ਚਾਹੁੰਦਾ ਮੈਂ ਤੇਰੇ ਦਰਸ਼ਨਾਂ ਨੂੰ ਹੇਠਾਂ ਕਰ। ਬੜਾ ਅਸਚਰਜ ਹੈ, ਮੈਨੂੰ ਤਾਂ ਤੇਰਾ ਹੀ ਜ਼ੋਰ ਹੈ, ਇਹ ਪਾਤਸ਼ਾਹ ਹੰਕਾਰ ਚ ਆ ਗਿਆ ਹੈ।
ਕਾਜੀ ਬਕਬੂ ਹਸਤੀ ਤੂੰ,
ਜਿਹੜਾ ਸਿਕੰਦਰ ਲੋਧੀ ਦਾ ਕਾਜੀ ਸੀ ਪਾਤਸ਼ਾਹੀ, ਉਹ ਬਕਵਾਸ ਕਰਦਾ ਹੈ ਹਾਥੀ ਨੂੰ ਅੱਗੇ ਤੋੜ ਕੇ, ਹੇ ਮਹਾਵਤ ਇਹਨੂੰ ਤੋੜ, ਕਬੀਰ ਨੂੰ, ਕਬੀਰ ਸਾਹਿਬ ਦਾ ਟੁਕੜਾ ਟੁਕੜਾ ਕਰ ਦੇ, ਦੋ ਟੁਕੜੇ ਕਰ ਦੇ, ਤੋੜ ਦੇ, ਕਬੀਰ ਸਾਹਿਬ ਨੂੰ ਤੋੜਾ ਦੇ। ਇਸ ਪ੍ਰਕਾਰ ਹੰਕਾਰ ਦੇ ਨਾਲ ਕਾਜੀ ਬਕਵਾਸ ਕਰ ਰਿਹਾ ਹੈ।
ਰਹਾਉ ਰੇ ਮਹਾਵਤ ਤੁਝ ਡਾਰੋ ਕਾ,
ਫਿਰ ਕਾਜੀ ਨੇ ਮਹਾਵਤ ਨੂੰ ਕਿਹਾ, ਫੇ ਮਹਾਵਤਾ ਤੈਨੂੰ ਕਤਲ ਕਰਾ ਦਿਆਂਗਾ ਮੈਂ, ਕੱਟ ਕੇ ਦੋ ਟੁਕੜੇ ਕਰਕੇ ਸਟਾ ਦਿਆਂਗਾ ਇੱਥੇ ਪਾਤਸ਼ਾਹ ਤੋਂ।
ਕਿਸੇ ਤੁੜਾਵੂ ਕਾਲੂ ਸਾਹ,
ਇਸ ਕਬੀਰ ਸਾਹਿਬ ਨੂੰ ਤੁੜਾ ਦੇ, ਸੱਟ ਪਵਾ ਕੇ ਹਾਥੀ ਦੇ ਕੋਲੋਂ ਸੁੰਡ ਦੀ। ਇਹਨੂੰ ਕਬੀਰ ਸਾਹਿਬ ਨੂੰ ਤੋੜਦਾ ਕਿਉਂ ਨੀ ਹੈ, ਪੰਡ ਵਾਂਗੂ ਬਣਿਆ ਪਿਆ ਹੈ, ਇਸ ਹਾਥੀ ਨੂੰ ਅੱਗੇ ਤੁਰਾ ਡਰਦਾ ਅੱਗੇ ਕਿਉਂ ਨੀ ਜਾਂਦਾ, ਤੇ ਸੱਟ ਪਵਾਓ ਕਬੀਰ ਸਾਹਿਬ ਦੇ ਉੱਤੇ।
ਹਸਤ ਨਾ ਤੂਰੈ ਧਰੈ ਧਿਆਨ,
ਸਾਧ ਸੰਗਤ ਜੀ ਮਹਾਵਤ ਨੇ ਬਥੇਰੇ ਕੁੰਡੇ ਮਾਰੇ, ਅਤੇ ਕਾਜੀ ਵੀ ਵੇਖਦਾ ਹਾਥੀ ਤੁਰਦਾ ਹੀ ਨੀ ਅੱਗੇ, ਕਬੀਰ ਸਾਹਿਬ ਨੂੰ ਤੋੜਦਾ ਹੀ ਨੀ। ਉਹਦੇ ਅੰਦਰ ਧਿਆਨ ਨਰਸਿੰਘ ਰੂਪ ਦਾ ਵਸ ਗਿਆ ਹੈ, ਉਸ ਧਿਆਨ ਚ ਜੁੜਿਆ ਹੋਇਆ ਹੈ।
ਵਾਕੇ ਹਿਰਦੇ ਬਸੈ ਭਗਵਾਨ,
ਵਾਕੇ ਕਬੀਰ ਸਾਹਿਬ ਦੇ ਹਿਰਦੇ ਚ ਵੀ ਪਰਮੇਸ਼ੁਰ ਵਸਦਾ ਹੈ, ਤੇ ਉਹ ਹਾਥੀ ਦੇ ਦਿਲ ਚ ਵੀ ਡਰਾਉਣ ਵਾਸਤੇ ਨਰਸਿੰਘ ਰੂਪ ਮਾਰਾ ਵਸ ਗਏ।
ਕਿਆ ਅਪਰਾਧ ਸੰਤ ਹੈ ਕਿ,
ਫਿਰ ਸਾਰੇ ਸ਼ਹਿਰ ਦੇ ਕਾਂਸੀ ਦੇ ਲੋਕ ਆਏ, ਉਹਨਾਂ ਨੇ ਆ ਕੇ ਬਾਦਸ਼ਾਹ ਨੂੰ ਕਿਹਾ ਕਿ ਬਾਦਸ਼ਾਹ ਤੂੰ ਸੰਤ ਕਬੀਰ ਨੂੰ ਬੰਨਿਆ, ਇਹਨੂੰ ਤੂੰ ਤੜਾਉਣਾ ਚਾਹੁੰਦਾ ਹੈ, ਅੱਗੇ ਅੱਗ ਚ ਬਿਠਾਇਆ ਹੈ, ਗੰਗਾ ਚ ਡੋਬਣਾ ਚਾਹਿਆ ਹੈ, ਤੇ ਹੁਣ ਤੂੰ ਹਾਥੀ ਦੇ ਕੇ ਤੜਾਉਣਾ, ਇਹ ਸੰਤ ਨੇ ਕੀ ਗੁਨਾਹ ਕੀਤਾ ਤੇਰਾ ਕਬੀਰ ਸਾਹਿਬ ਨੇ।
ਬਾਂਧ ਪੋਟ ਕੁੰਚਰ ਕਉ ਦੀਨਾ,
ਪੋਟ ਪੰਡ ਬੰਨ ਕੇ ਭਿਲਾ ਦਾ ਅਰਥ ਦੁਆਰਾ ਕੀਤਾ, ਪੰਡ ਬੰਨ ਕੇ ਹਾਥੀ ਨੂੰ ਦੇ ਦਿੱਤਾ ਹੈ।
ਕੁੰਚਰ ਪੋਟ ਲੈ ਲੈ ਨਮਸਕਾਰ,
ਉਸ ਵੇਲੇ ਬਾਦਸ਼ਾਹ ਹੈਰਾਨ ਹੋ ਗਿਆ ਤੇ ਮਾਫ਼ੀ ਮੰਗਣ ਲੱਗਾ, ਹਾਥੀ ਕੀ ਕਰਦਾ ਹੈ, ਕਬੀਰ ਸਾਹਿਬ ਦੀ ਜਿਹੜੀ ਪੰਡ ਬੰਨੀ ਹੈ ਨਾ ਮੁਸ਼ਕਾਂ ਦੇ ਕੇ, ਉਹਨੂੰ ਪੋਟ ਦੀਆਂ ਪਰਕੰਮਿਆਂ ਲੈ ਲੈ ਕੇ ਮੱਥੇ ਟੇਕਦਾ ਹਾਥੀ। ਇਸ ਪ੍ਰਕਾਰ ਹਾਥੀ ਨੇ ਕਬੀਰ ਸਾਹਿਬ ਦੇ ਅੱਗੇ ਝੁੱਕ ਕੇ ਨਮਸਕਾਰ ਕੀਤੀ।
ਬੂਝੀ ਨਹੀਂ ਕਾਜੀ ਅੰਧਿਆਰ,
ਕਾਜੀ ਜਿਹੜਾ ਸਾਧ ਸੰਗਤ ਜੀ ਸ਼ਰ੍ਹਾਂ ਦਾ ਉਹਨਾਂ ਕੀਤਾ ਹੋਇਆ ਹੈ, ਜਿਸ ਨੂੰ ਪਤਾ ਨਹੀਂ ਕਿ ਕਾਫਰ ਕੌਣ ਹੈ ਤੇ ਪਰਮੇਸ਼ੁਰ ਦਾ ਸਿਫਤ ਕਰਨ ਵਾਲਾ ਕੌਣ ਹੈ, ਇਹ ਇਸ ਨੂੰ ਗਿਆਨ ਹੀ ਨਹੀਂ, ਇਹ ਕਾਫਰ ਹੀ ਸਮਝਦਾ ਹੈ, ਕਾਫਰ ਆਪ ਹੈ ਕਾਜੀ। ਇਹਦੇ ਅੰਦਰ ਸਾਧ ਸੰਗਤ ਜੀ ਕਿਸੇ ਪ੍ਰਕਾਰ ਦੀ ਨਾ ਮੁਹੱਬਤ ਹੈ ਤੇ ਨਾ ਕੋਈ ਸਿਮਰਨ ਹੈ, ਦੋ ਅੱਖਾਂ ਨੇ, ਇੱਕ ਗਿਆਨ ਹੈ ਤੇ ਇੱਕ ਸਰਦਾ ਹੈ, ਸਰਦਾ ਦੇ ਗਿਆਨ ਰੂਪੀ ਅੱਖਾਂ ਤੋਂ ਹੀਣੇ ਕਾਜੀ ਨੇ ਅਗਿਆਨ ਦੇ ਹਨੇਰੇ ਕਰਕੇ ਸਮਝ ਹੀ ਨਾ ਸਕਿਆ। ਇਹ ਸਾਹਿਬ ਕਬੀਰ ਜੀ ਦੀਆਂ ਪਰਕੰਮਿਆਂ ਕਰਕੇ ਹਾਥੀ ਨਮਸਕਾਰਾਂ ਕਰਦਾ ਹੈ।
ਤੀਨ ਵਾਰ ਪਤੀਆ ਭਰ ਲਈ,
ਵੇਖੋ ਤਿੰਨ ਵਾਰੀ ਪ੍ਰਤਿਆਵਾ ਲੈ ਲਿਆ, ਤਿੰਨੇ ਵਾਰੀ ਹਾਥੀ ਅੱਗੇ ਸਿੱਟਿਆ ਜਾਂ ਗੰਗਾ ਚ ਡੋਬਿਆ ਤੇ ਅੱਗ ਦੇ ਵਿੱਚ ਬਿਠਾਇਆ, ਤੇ ਤੀਜੀ ਵਾਰ ਸਾਧ ਸਿੰਘ ਜੀ ਹਾਥੀ ਤੋਂ ਤੜਾਉਣਾ ਚਾਹਿਆ। ਇਉਂ ਤਿੰਨ ਵਾਰੀ ਪ੍ਰਤਿਆਵਾ ਲੈ ਕੇ ਕਰਾਂ ਮਾਰਦਾ, ਚੰਗੀ ਤਰ੍ਹਾਂ ਪ੍ਰਤਿਆਵਾ ਇਹਨਾਂ ਨੇ ਭਰ ਲਿਆ ਕਰ ਲਿਆ ਹੈ।
ਮਨ ਕਠੋਰ ਅਜੂ ਨਾ ਪਤੀਨਾ,
ਇਹ ਕਾਜੀ ਦਾ ਐਡਾ ਮਨ ਕਰੜਾ ਹੈ, ਅਜੇ ਵੀ ਭਰੋਸਾ ਨਹੀਂ ਕੀਤਾ ਕਬੀਰ ਸਾਹਿਬ ਤੇ। ਇਹ ਰਾਜੇ ਦਾ ਵੀ ਬੜਾ ਐਡਾ ਮਨ ਹੈ ਸਿਕੰਦਰ ਲੋਧੀ ਦਾ ਕਰੜਾ, ਇਹ ਵੀ ਅਜੇ ਭਰੋਸਾ ਨਹੀਂ ਕੀਤਾ, ਭਗਤ ਹੈ ਮੈਂ ਇਹਨਾਂ ਤੇ ਤਰਸ ਕਰਾਂ, ਫੇਰ ਵੀ ਕਹਿੰਦਾ ਹੈ ਇਹਨੂੰ ਮੁਸਲਮਾਨ ਬਣਾ ਲਵਾਂ, ਨਵਾਜ਼ ਪੜ੍ਹਾ ਲਵਾਂ।
ਕਹਿ ਕਬੀਰ ਹਮਰਾ ਗੋਬਿੰਦ,
ਫਿਰ ਸੇਵਕਾਂ ਨੂੰ ਪੁੱਛਿਆ ਕਬੀਰ ਸਾਹਿਬ ਤੁਹਾਡੀ ਕੀ ਹਾਲਤ ਸੀ ਉਸ ਵੇਲੇ, ਤਾਂ ਕਬੀਰ ਸਾਹਿਬ ਜੀ ਕਹਿੰਦੇ ਨੇ ਸੰਤੋ ਸੁਣੋ,
ਕਹਿ ਕਬੀਰ ਹਮਰਾ ਗੋਬਿੰਦ,
ਸਾਡਾ ਤਾਂ ਭਾਈ ਗੋਬਿੰਦ ਪਰਮੇਸ਼ੁਰ ਹੀ ਰਾਖਾ ਸੀ ਨਾ ਉਸ ਵੇਲੇ, ਉਹ ਸਾਡੇ ਹਿਰਦੇ ਚ ਸਖਿਆਤ ਹੋ ਕੇ ਵੱਸਦਾ ਸੀ।
ਚੌਥੇ ਪਦ ਮੈਂ ਜਨ ਕੀ ਜਿੰਦ,
ਸਾਡੀ ਜਨਾਂ ਦੀ ਜਿਹੜੀ ਜਿੰਦ ਹੈ, ਚੌਥੇ ਤੁਰਿਆ ਪਦ ਚ ਟਿਕੀ ਹੋਈ ਸੀ ਉਸ ਵੇਲੇ, ਅਸੀਂ ਤੁਰਿਆ ਚ ਸਥਿਤ ਸੀ, ਸਾਨੂੰ ਦੇਹ ਦਾ ਕੋਈ ਪੀੜ ਨਹੀਂ ਸੀ, ਤਕਲੀਫ਼ ਨਹੀਂ ਸੀ, ਹਉਮੈ ਨਹੀਂ ਸੀ, ਦੇਹ ਦੇ ਆਸ ਤੋਂ ਪਰੇ ਸੀ।